के छोड़ ना था
नाम बिना दुख पावे
हर के नाम बिना दुख पावे हर के के नाम बिना दुख पावे भगत बिना संसार भगत बिना सहसा नह चूके गुर ए भेद बतावे गुर ए भेद बतावे हर के नाम बिना दुख पावे हर के हर के नाम बिना दुख पावे
नाम बिना दुख पावे नाम बिना दुख पावे नाम बिना दुख पावे नाम बिना दुख पावे
कहां भयो तीर्थ व्रत किए कहां भयो तीर्थ व्रत किए राम शरण नहीं आवे राम शरण नहीं आवे हर के नाम बिना दुख पावे हर के नाम बिना दुख पावे दुख पावे जोग जग ने फल तह माने जोग जग ने फल तह माने जो प्रभु जस बिसरावे बिसरावे हर के नाम बिना दुख पावे हर के नाम बिना दुख पावे दुख पावे दुख पावे दुख पावे दुख पावे हर के नाम बिना दुख पावे। दोनों को पर हर मान मोह दोनों को पर हर गोविंद के गुण गावे गोविंद के गुण गावे हर के नाम बिना दुख पावे हर के सहसा नह चूके गुर ए भेद बतावे हर के नाम बिना दुख पावे हर के नाम बिना दुख नानक एह विद को प्राणी कहो नानक एह विद को प्राणी जीवन मुक्त कहावे जीवन मुक्त कहावे जीवन मुक्त कहावे हर के नाम बिना दुख पावे हर के नाम बिना दुख पावे दुख पावे दुख पावे दुख पावे दुख पावे हर के नाम बिना दुख पावे हर के नाम बिना दुख पावे
नाम बिना दुख पावे नाम बिना दुख पावे नाम बिना दुख पावे नाम बिना दुख पावे
फिरत फिरत बोते जुग हारे बोते जुग हारियो मानस देह लई फिरत फिरत बोते जुग हारियो मानस देह लई नानक कहत मिलन की बरिया मिलन की बरिया सिमरत कहाँ नहीं हर के नाम बिना दुख पावे हर के नाम बिना दुख पावे दुख हर के नाम बिना दुख पावे
नाम बिना दुख पावे नाम बिना दुख पावे नाम बिना दुख पावे नाम बिना दुख पावे
बिना नाम तो कदे किसे नूं सुख प्राप्त नहीं होया ਰਾਜਾ ਇੱਧਰ ਭਾਵੇਂ ਲੱਖਾਂ ਅਪਛਰਾਂ ਦਾ ਮਾਲਕ, ਲੱਖਾਂ ਗਣ ਗੰਧਰਵ ਜੀ ਦੇ ਦਰਬਾਰ ਵਿੱਚ ਗਾਉਂਦੇ ਹਨ, 33 ਕਰੋੜ ਦੇਵਤੇ ਜੀ ਦੀ ਆਗਿਆ ਵਿੱਚ ਚੱਲਦੇ ਸਨ, ਉਹ ਰਾਜਾ ਇੰਦਰ ਵੀ ਮਹਾਂਪੁਰਖਾਂ ਦੇ ਪਾਸ ਆ ਕੇ ਰੋ ਪਿਆ। ਆਖਿਆ, ਕਿਉਂ ਰੋ ਕਿਉਂ ਰਿਹਾ? ਮਹਾਰਾਜ, ਮਨ ਨੂੰ ਸ਼ਾਂਤੀ ਨਹੀਂ ਮਿਲੀ, ਜੋ ਸੁੱਖ ਮੈਨੂੰ ਚਾਹੀਦਾ ਸੀ ਉਹ ਇਹਨਾਂ ਪਦਾਰਥਾਂ ਵਿੱਚ ਨਹੀਂ ਮਿਲਿਆ। ਮਹਾਂਪੁਰਖ ਮੁਸਕਰਾ ਕੇ ਕਹਿਣ ਲੱਗੇ, ਭਲੇ ਪੁਰਸ਼ਾ, ਸੁੱਖ ਕੋਈ ਪਦਾਰਥਾਂ ਵਿੱਚ ਥੋੜੇ ਪਏ ਹਨ, ਸੁੱਖ ਕੋਈ ਰਾਜ ਭਾਗ ਆ ਕਰਮ ਕਾਂਡ ਕਰਕੇ ਤਪੱਸਿਆ ਕਰਕੇ ਇੰਦਰਪੁਰੀ ਮਿਲ ਜਾਂਦੀ ਹੈ, ਬ੍ਰਹਮਪੁਰੀ ਮਿਲ ਜਾਂਦੀ ਹੈ, ਬਿਛਨਪੁਰੀ ਮਿਲ ਜਾਂਦੀ ਹੈ, ਪਰ ਇਹ ਕੋਈ ਨੇਚਲ ਥਾਂ ਤਾਂ ਨਹੀਂ ਹੈ। ਬ੍ਰਹਮਪੁਰੀ ਸ਼ਿਵ ਇੰਦਰਪੁਰੀ ਨੇਚਲ ਕੋਈ ਥਾਂ ਨਾ ਹੈ। ਪੁੰਨਾਂ ਕਰਕੇ ਇਹ ਸਵਰਗ ਪ੍ਰਾਪਤ ਹੁੰਦੇ ਹਨ, ਜਦੋਂ ਪੁੰਨ ਖਤਮ ਹੋ ਜਾਣ ਤਾਂ ਮਨੁੱਖ ਨੂੰ ਗਿਰਾਏ ਮਾਨ ਕੀਤਾ ਜਾਂਦਾ। ਮਹਾਰਾਜ, ਮੈਨੂੰ ਮਨ ਦੀ ਸ਼ਾਂਤੀ ਚਾਹੀਦੀ ਹੈ। ਤਾਂ ਮਹਾਂਪੁਰਖਾਂ ਨੇ ਆਖਿਆ, ਫਿਰ ਸੇਵਾ ਔਰ ਸਿਮਰਨ ਇਹ ਮਨ ਨੂੰ ਸ਼ਾਂਤੀ ਦਿੰਦੇ ਹਨ। ਕਿਸੇ ਸ਼ਾਂਤੀ ਦੀ, ਕਿਸੇ ਗੱਲ ਦੀ ਭੁੱਖ ਨਹੀਂ ਰਹਿ ਜਾਂਦੀ ਜਿਨ੍ਹਾਂ ਨੂੰ ਗੁਰੂ ਦੇ ਦਰ ਦੀ ਸੇਵਾ ਮਿਲ ਜਾਂਦੀ ਹੈ ਔਰ ਸਿਮਰਨ ਮਿਲ ਜਾਂਦਾ। ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹੇ ਨਾ ਕਾਈ। ਰਾਜ ਭਾਗ ਦੀ ਭੁੱਖ ਹੀ ਨਹੀਂ ਰਹਿ ਜਾਂਦੀ, ਜਿਵੇਂ ਪ੍ਰਹਿਲਾਦ ਨੂੰ, ਭਗਤ ਧਰੂ ਨੂੰ ਕੋਈ ਰਾਜ ਭਾਗ ਦੀ ਭੁੱਖ ਨਾ ਰਹੀ ਜਦੋਂ ਨਾਮ ਦਾ ਸਵਾਦ ਆ ਗਿਆ। ਤਾਂ ਇਸ ਲਈ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਨਹੀਂ ਜਪਿਆ ਭਾਈ, ਉਹ ਤਾਂ ਦੁਖੀ ਹੋਏ ਹਨ। ਉਹਨਾਂ ਕਦੇ ਸੁੱਖ ਨਹੀਂ ਮਾਣਿਆ ਜਿਨ੍ਹਾਂ ਨੇ ਨਹੀਂ ਜਪਿਆ। ਧ੍ਰਿਤਰਾਸ਼ਟਰ ਇਤਨਾ ਵੱਡਾ ਰਾਜਾ, ਜੀਵ ਦੀ ਸਵਾਦ, ਜੀਵ ਦਾ ਸਵਾਦ ਲੈਣ ਲਈ ਉਸਨੇ ਪਿਛਲੇ ਜਨਮ ਵਿੱਚ ਹੰਸਾਂ ਦੇ 100 ਬੱਚੇ ਮਾਰ ਕੇ ਖਾਧੇ ਸੀ, ਪਰ ਦੇਣਾ ਪਿਆ। ਜੰਗ ਵਿੱਚ 100 ਪੁੱਤਰ ਜਦੋਂ ਮਾਰੇ ਗਏ, ਬੜਾ ਦੁੱਖ ਸਹਿਣਾ ਪਿਆ, ਕਿਉਂਕਿ ਕੀਤਾ ਤਾਂ ਆਪ ਹੀ ਹੈ ਨਾ ਪਾਪ। ਦੱਦਾ ਦੋਸ਼ ਨਾ ਦੀਜੇ ਕਾਹੂੰ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। 100 ਪੁੱਤਰ ਹੰਸਾਂ ਦੇ ਬੱਚੇ ਮਾਰ ਕੇ ਜੀਵ ਦੇ ਸਵਾਦ ਲਈ ਖਾਧੇ ਸਨ, ਤੇ ਜੰਗ ਵਿੱਚ 100 ਪੁੱਤਰ ਮਾਰੇ ਗਏ। ਤੇ ਜੇ ਹਿਰਦੇ ਵਿੱਚ ਨਾਮ ਹੁੰਦਾ ਤਾਂ ਇਹ ਪਾਪ ਨਾ ਕਦੇ ਹੁੰਦਾ, ਕਿਉਂਕਿ ਨਾਮ ਨੇ ਤਾਂ ਸਾਰੀਆਂ ਹੀ ਭੁੱਖਾਂ ਪੂਰੀਆਂ ਕਰ ਦੇਣੀਆਂ। ਜਿੱਥੇ ਨਾਮ ਦਾ ਰਸ ਆ ਗਿਆ, ਦੁਨਿਆਵੀ ਰਸ ਦੂਰ ਹੋ ਜਾਂਦੇ ਹਨ ਆਪੇ। ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਗੁਰਬਾਣੀ ਦਾ ਰਸ ਜਿਨ੍ਹਾਂ ਨੂੰ ਆ ਗਿਆ, ਉਹਨਾਂ ਨੇ ਫਿਰ ਪਦਾਰਥਾਂ ਵਿੱਚ ਰਸ ਨਹੀਂ ਲੱਭੇ। 106ਵੇਂ ਜਨਮ ਵਿੱਚ ਟਿੱਡੇ ਦੀਆਂ ਅੱਖਾਂ ਕੱਢੀਆਂ ਸਨ ਧ੍ਰਿਤਰਾਸ਼ਟਰ ਨੇ, ਤੇ ਜਦੋਂ ਆਪ ਦਾ ਜਨਮ ਹੋਇਆ ਤਾਂ ਅੱਖਾਂ ਤੋਂ, ਨੇਤਰਾਂ ਤੋਂ ਹੀਣ ਸਨ। ਇਹ ਵੀ ਕਰਮਾਂ ਦੀ ਗਤੀ ਸੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤਾਂ ਜਿਨ੍ਹਾਂ ਨੇ ਵੀ ਭਾਈ ਕੋਈ ਪ੍ਰਭੂ ਨੂੰ ਪਾਇਆ, ਜਿਨ੍ਹਾਂ ਨੇ ਵੀ ਸੰਸਾਰ 'ਤੇ ਆਉਣਾ ਸਫਲ ਕੀਤਾ, ਉਹਨਾਂ ਨੇ ਸਾਸ ਗ੍ਰਾਸ ਜਪਿਆ ਸ੍ਰੀ ਵਾਹਿਗੁਰੂ। ਇਸ ਲਈ ਮੇਰੇ ਪਾਤਸ਼ਾਹ ਕਹਿ ਰਹੇ ਹਨ, ਹਰ ਕੇ ਨਾਮ ਬਿਨਾਂ ਦੁੱਖ ਪਾਵੇ। ਜਿਸਨੇ ਵੀ ਨਾਮ ਨਹੀਂ ਜਪਿਆ, ਏਡੇ ਏਡੇ ਚੱਕਰਵਰਤੀ ਪਾਤਸ਼ਾਹ ਵੀ ਦੁਨੀਆਂ ਤੋਂ ਰੋਂਦੇ ਹੋਏ ਚਲੇ ਗਏ, ਦੁਖੀ ਹੋ ਕੇ ਚਲੇ ਗਏ। ਇਸ ਲਈ ਮੇਰੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿਸਾ ਨਹਿ ਚੂਕੈ, ਭਗਤ ਬਿਨਾ ਸਹਿਸਾ ਨਹਿ ਚੂਕੈ, ਗੁਰ ਇਹ ਭੇਦ ਬਤਾਵੈ। ਨੇ ਧਰਮ ਗ੍ਰੰਥਾਂ ਵਿੱਚ ਪੜ੍ਹਿਆ ਕੋਈ ਜਿਹੜੇ 40 ਦਿਨ ਇੱਕ ਮਨ ਇੱਕ ਚਿੱਤ ਹੋ ਕੇ ਸਿਮਰਨ ਕਰਦੇ ਹਨ ਅੰਮ੍ਰਿਤ ਵੇਲੇ ਜਾਗ ਕੇ ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੁੰਦੀ। ਜਦੋਂ ਚਲੀਆ ਕੱਟਿਆ 40 ਦਿਨ ਸਿਮਰਨ ਵਿੱਚ ਜੁੜਿਆ ਪਰ ਪ੍ਰਭੂ ਪ੍ਰਾਪਤੀ ਨਹੀਂ ਹੋਈ ਤਾਂ ਧਰਮ ਗ੍ਰੰਥ ਜਿਤਨੇ ਸੀ ਸਮੁੰਦਰ ਵਿੱਚ ਸੁੱਟਣ ਲਈ ਜਾ ਰਿਹਾ ਭਈ ਇਹਨਾਂ ਵਿੱਚ ਕੋਈ ਸ਼ਕਤੀ ਨਹੀਂ ਰਹੀ। ਰਸਤੇ ਵਿੱਚ ਮਹਾਂਪੁਰਖ ਮਿਲ ਗਏ, ਉਹ ਪੁਰਖਾ ਕਿੱਧਰ ਚੱਲਿਆ? ਕਹਿਣ ਲੱਗਾ ਇਹ ਧਰਮ ਗ੍ਰੰਥ ਹਨ, ਇਹ ਸੱਚੇ ਨਹੀਂ ਹਨ, ਇਹ ਦੁਆਪਰ ਯੁੱਗ ਦੀ ਬਾਤ ਹੈ। ਮਹਾਂਪੁਰਖ ਕਹਿਣ ਲੱਗੇ ਗੁਰਮੁਖਾ ਪਿਆਰਿਆ ਇੱਕ ਝਲੀਆ ਹੋਰ ਕੱਟ, 40 ਦਿਨ ਹੋਰ ਲਾ ਪ੍ਰਭੂ ਦੇ ਚਰਨਾਂ ਵਿੱਚ, ਸਾਸ ਗ੍ਰਾਸ ਬੰਦਗੀ ਕਰ। 40 ਦਿਨ ਹੋਰ ਲਾਏ, ਮਹਾਰਾਜ ਅਜੇ ਵੀ ਪ੍ਰਾਪਤੀ ਨਹੀਂ ਹੋਈ। ਤਾਂ ਮਹਾਂਪੁਰਖ ਕਹਿਣ ਲੱਗੇ ਕਾਲਾ ਨਾ ਪੈ, ਕਿਉਂਕਿ ਪਰਮਾਰਥ ਦੀ ਪੜ੍ਹਾਈ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਦੁਨੀਆਂ ਦੀਆਂ ਪੜ੍ਹਾਈਆਂ ਖਤਮ ਹੋ ਜਾਂਦੀਆਂ ਹਨ। ਬੱਚਾ 16 ਸਾਲ ਪੜ੍ਹਦਾ ਆਪਣੀ ਰੋਟੀ ਦੇ ਗੁਜ਼ਾਰੇ ਜੋਗਾ ਬਣਦਾ ਮਸਾਂ, ਅਤੇ ਪ੍ਰਭੂ ਪ੍ਰਾਪਤੀ ਲਈ ਵੀ ਕੁਝ ਕਰਨਾ ਪਏਗਾ ਨਾ, ਮਿਹਨਤ ਕਰਨੀ ਪਏਗੀ। ਇੱਕ ਝਲੀਆ ਹੋਰ ਕੱਟ ਮਨ ਕਰਕੇ, ਅਤੇ ਪਿਆਰੀ ਸਾਧ ਸੰਗਤ ਜੀ ਜਦੋਂ ਉਸਨੇ ਮਨ ਕਰਕੇ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ 40 ਦਿਨ 13 ਘੰਟੇ ਰੋਜ਼ ਨਿਤਨੇਮ ਕੀਤਾ, ਪ੍ਰਭੂ ਦੀ ਪ੍ਰਾਪਤੀ ਹੋਈ। ਮਨ ਦੀ ਪ੍ਰਸੰਨਤਾ, ਮਨ ਦੀ ਖੁਸ਼ੀ ਦੀ ਹੱਦ ਨਹੀਂ ਰਹੀ। ਮਹਾਂਪੁਰਖਾਂ ਦੇ ਚਰਨਾਂ 'ਤੇ ਜਾ ਸੀਸ ਰੱਖਿਆ, ਆਸ਼ੀਰਵਾਦ ਲਈ ਅਤੇ ਬੇਨਤੀ ਕੀਤੀ, ਮਹਾਰਾਜ ਇਹ ਦੱਸੋ ਬਈ ਪਹਿਲੇ ਝਲੀਏ ਵਿੱਚ ਵੀ ਦਰਸ਼ਨ ਨਾ ਹੋਏ, ਦੂਜੇ ਵਿੱਚ ਵੀ ਨਾ ਹੋਏ ਅਤੇ ਤੀਸਰੇ ਵਿੱਚ ਹੋਇਆ ਨਹੀਂ, ਤਾਂ ਕੀ ਕਾਰਨ ਹੈ? ਤਾਂ ਮਹਾਂਪੁਰਖ ਕਹਿਣ ਲੱਗੇ, ਭਲੇ ਪੁਰਸ਼ਾ, ਜਿਹੜਾ ਤੂੰ ਪਹਿਲੇ ਝਲੀਆ ਕੱਟਿਆ ਨਾ, ਉਹ ਤੇਰੇ ਪਿਛਲੇ ਜਨਮਾਂ ਦੇ ਪਾਪ ਕਰਮ ਜਿਤਨੇ ਸੀ ਉਹ ਨਿਵਰਤ ਹੋ ਗਏ। ਜਿਹੜਾ ਤੂੰ ਦੂਸਰਾ ਝਲੀਆ ਕੱਟਿਆ, ਤੇਰੇ ਦੁੱਖ ਰੋਗ ਇਸ ਜਨਮ ਵਿੱਚ ਜਿਤਨੇ ਪਾਪ ਕੀਤੇ ਹੋਏ ਸੀ ਉਹ ਨਿਵਰਤ ਹੋ ਗਏ, ਅਤੇ ਅੱਗੋਂ ਲਈ ਤੂੰ ਸੱਚ ਦੇ ਰਸਤੇ 'ਤੇ ਮਨ ਕਰਕੇ ਜਦੋਂ ਜਪਿਆ ਤਾਂ ਕਿਉਂ ਨਾ ਪ੍ਰਭੂ ਪ੍ਰਾਪਤੀ ਹੋਵੇਗੀ। ਉਚਾਰਨ ਕਰੋ ਸ਼੍ਰੀ, ਕਿਉਂ ਨਾ ਹੋਏਗੀ? ਤਾਂ ਇਸ ਲਈ ਮੇਰੇ ਪਾਤਸ਼ਾਹ ਕਹਿੰਦੇ ਹਨ, ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਹਰ ਵੇਲੇ ਉਸਨੂੰ ਜਪੇਗਾ ਤਾਂ ਤੇਰੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪਾਂ ਦੀ ਮੈਲ ਕੱਟੀ ਜਾਏਗੀ। ਇਸ ਲਈ ਮੇਰੇ ਪਾਤਸ਼ਾਹ ਕਹਿੰਦੇ ਹਨ, ਬਾਈ ਜੇ ਤੇਰੀ ਜੋਹਰੀ ਅੱਖ ਹੈ ਨਾ, ਜੇ ਤੂੰ ਆਪਣੇ ਆਪ ਨੂੰ ਜੋਹਰੀ ਸਮਝਣਾ ਨਾ, ਤਾਂ ਫਿਰ ਨਾਮ ਦਾ ਵਣਜ ਕਰ। ਇੱਕ ਰਾਜੇ ਕੋਲ ਬੜਾ ਕੀਮਤੀ ਲਾਲ ਆਇਆ, ਆਪਣੇ ਜੋਤਸ਼ੀ ਨੂੰ ਬੁਲਾ ਕੇ ਕਹਿਣ ਲੱਗਾ ਇਹਦੀ ਪਰਖ ਕਰ, ਇਹ ਕਿਤਨੇ ਦਾ ਲਾਲ ਹੈ, ਕਿਉਂਕਿ ਰਾਜੇ ਮਹਾਰਾਜੇ ਜੋਹਰੀਆਂ ਨੂੰ ਕੋਲ ਰੱਖਦੇ ਹਨ। ਸੁਦਾਗਰ ਨੇ ਜਦੋਂ ਲਾਲ ਰੱਖਿਆ ਸਾਹਮਣੇ, ਰਾਜੇ ਦੇ ਜੋਹਰੀ ਨੇ ਜਦੋਂ ਉਹਦੀ ਪਰਖ ਕੀਤੀ ਤਾਂ ਕਹਿਣ ਲੱਗਾ, ਮਹਾਰਾਜ ਇਹ ਲਾਲ ਪੂਰੇ ਲੱਖ ਦਾ ਨਹੀਂ, ਇਹ 99,000 ਦਾ ਹੈ। ਰਾਜਾ ਹੈਰਾਨ ਹੋ ਗਿਆ, ਬਈ 99,000 ਤੇ ਲੱਖ ਵਿੱਚ ਕੀ ਫਰਕ ਹੈ? ਜੋਹਰੀ ਨੂੰ ਕਹਿੰਦਾ ਕਿ ਇਸ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿ ਇਹ ਲੱਖ ਦਾ ਕਿਉਂ ਨਹੀਂ ਹੋ ਸਕਦਾ, ਕੇਵਲ 99,000 ਦਾ ਕਿਉਂ ਹੈ? ਤਾਂ ਜੋਹਰੀ ਨੇ ਆਖਿਆ, ਰਾਜਨ ਮਣੀਆਂ ਮੰਗਾਓ। ਮਣੀਆਂ ਮੰਗਾਈਆਂ ਗਈਆਂ ਤੇ ਜਦੋਂ 99,100 ਮਣੀਆਂ ਰੱਖੀਆਂ ਤਾਂ 99 ਦੇ ਵਿੱਚ ਤਾਂ ਰੋਸ਼ਨੀ ਪਾਈ ਲਾਲ ਨੇ, ਪਰ 100ਵੀਂ ਮਣੀ ਵਿੱਚ ਰੋਸ਼ਨੀ ਨਹੀਂ ਪਾ ਸਕਿਆ। ਇਸ ਵਾਸਤੇ ਉਹ ਲਾਲ 99,000 ਦਾ ਹੈ, ਵੱਧ ਦਾ ਨਹੀਂ ਹੈ। ਰਾਜਾ ਬੜਾ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ ਬਈ ਮੇਰੇ ਪਾਸ ਐਸਾ ਲਾਇਕ ਜੋਹਰੀ ਹੈ। ਆਪਣੇ ਮਹਾਂਪੁਰਖਾਂ ਦੇ ਪਾਸ ਜਾ ਕੇ ਕਹਿਣ ਲੱਗਾ, ਮਹਾਰਾਜ ਗਰੀਬ ਨਿਵਾਜ, ਮੇਰੇ ਜੋਹਰੀ ਨੇ ਇੱਕ ਬੜੀ ਕਮਾਲ ਦੀ ਗੱਲ ਦੱਸੀ ਹੈ ਕਿ ਇੱਕ ਲਾਲ ਦੀ ਕੀਮਤ ਪਾ ਕੇ ਦੱਸੀ ਹੈ ਉਸਨੇ ਕਿ 99,000 ਹੈ, ਲੱਖ ਦਾ ਨਹੀਂ ਹੋ ਸਕਦਾ, ਤੇ ਸਾਹਮਣੇ ਵਿਖਾ ਦਿੱਤਾ ਸੀ, ਐਸੀ ਜੋਹਰੀ ਅੱਖ ਹੈ ਤੇ ਮੈਂ ਤੁਹਾਡੇ ਹੱਥੀਂ ਉਹਨੂੰ ਇਨਾਮ ਦੇਣਾ ਚਾਹੁੰਦਾ। ਕੁਝ ਮਹਾਂਪੁਰਖੋ ਤੁਸੀਂ ਇਨਾਮ ਦਿਓ। ਤੇ ਮਹਾਂਪੁਰਖ ਕਹਿਣ ਲੱਗੇ, ਚੰਗਾ ਫਿਰ ਮੇਰੇ ਵੱਲੋਂ ਇਨਾਮ ਦੇਣਾ, ਮੈਂ ਆਪ ਤਾਂ ਨਹੀਂ ਦਿੰਦਾ, ਮੇਰੇ ਵੱਲੋਂ ਤੁਸੀਂ ਦਿਓ ਉਹਨੂੰ ਇਨਾਮ। ਮਹਾਰਾਜ ਕੀ ਦੇਈਏ, ਹੁਕਮ ਕਰੋ। ਕਹਿਣ ਲੱਗੇ, 100 ਬੁੱਕ ਸੁਆਹ ਦੇ ਉਹਦੇ ਸਿਰ ਵਿੱਚ ਪਾਓ। ਰਾਜਾ ਹੈਰਾਨ ਹੋ ਗਿਆ, ਬਈ 100 ਬੁੱਕ ਸੁਆਹ ਦੇ ਸਿਰ ਵਿੱਚ ਪਾਉਣੇ ਹਨ, ਮਿੱਟੀ ਦੇ ਪਾਉਣੇ ਹਨ, ਇਹ ਇਨਾਮ ਹੈ ਕੋਈ? ਉਹ ਮਹਾਂਪੁਰਖ ਕਹਿਣ ਲੱਗੇ, ਰਾਜਨ ਜਿਹੜੇ ਜਿਸ ਬੰਦੇ ਦੀ ਐਸੀ ਜੋਹਰੀ ਅੱਖ ਹੈ ਪਛਾਣ ਦੀ, ਅਜੇ ਤੋਣੀ ਉਸਨੇ ਨਾਮ ਦਾ ਲਾਲ ਨਹੀਂ ਪਛਾਣਿਆ, ਅਜੇ ਤੱਕ ਉਸਦੇ ਮਨ ਵਿੱਚ ਇਹ ਖਿਆਲ ਨਹੀਂ ਆਇਆ ਕਿ ਮੈਂ ਇਸ ਸੰਸਾਰ ਵਿੱਚ ਨਾਮ ਦਾ ਵਰਜ ਕਰਨ ਆਇਆ। ਹੀਰੇ ਲਾਲਾਂ ਤੋਂ ਮਹਿੰਗੇ ਵਾਹਿਗੁਰੂ ਨੇ ਸਵਾਸ ਦਿੱਤੇ ਹਨ, ਇਹਨਾਂ ਨੂੰ ਜਪ ਜਪ ਕੇ ਸਫਲ ਕਰਨ ਲਈ ਆਇਆ। ਜਿਹੜਾ ਇਤਨਾ ਸਿਆਣਾ, ਇਤਨਾ ਲਾਇਕ ਹੋ ਕੇ ਵੀ ਨਾਮ ਨੂੰ ਨਹੀਂ ਅਖਤਿਆਰ ਕਰਦਾ, ਤੇ ਫਿਰ ਐਸੇ ਜੋਹਰੀ ਦੇ ਸਿਰ ਵਿੱਚ ਰਾਖ ਹੀ ਪਾਉਣੀ ਚਾਹੀਦੀ ਹੈ। ਉਚਾਰਨ ਕਰੋ ਸ੍ਰੀ ਜੋਹਰੀ ਚਰਨਾਂ ਤੇ ਡਿੱਗ ਪਿਆ ਮਹਾਂਪੁਰਖੋ। ਇਹ ਗੱਲ ਮੈਨੂੰ ਅੱਗੇ ਕਿਸੇ ਨੇ ਚੇਤੇ ਨਹੀਂ ਕਰਾਈ। ਮਹਾਂਪੁਰਖ ਕਹਿਣਗੇ, ਉਹ ਭਲੇ ਲੋਕਾਂ, ਭਾਵੇਂ ਕਿਤਨਾ ਤੂੰ ਜੋਹਰੀ ਬਣ ਜਾ, ਪਰ ਹਰੀ ਦੇ ਨਾਮ ਤੋਂ ਬਿਨਾਂ ਸਾਰਿਆਂ ਨੇ ਦੁੱਖ ਹੀ ਭੋਗਿਆ, ਕਿਸੇ ਨੇ ਸੁੱਖ ਨਹੀਂ ਪਾਇਆ। ਜਿਨ੍ਹਾਂ ਨੇ ਵੀ ਸੁੱਖ ਪ੍ਰਾਪਤ ਕੀਤਾ ਨਾਮ ਦੇ ਲਾਲਾਂ ਦਾ ਵਣਜ ਕਰਕੇ ਹੀ ਕੀਤਾ। ਇਹ ਬਖਸ਼ਿਸ਼ ਹੈ ਜਿਨ੍ਹਾਂ 'ਤੇ ਮਿਹਰ ਕਰ ਦੇਵੇ ਮੇਰਾ ਮਾਲਕ, ਉਹਨਾਂ ਨੂੰ ਹੀ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਪਰ ਅਸੀਂ ਪਾਤਰ ਵੀ ਹੋਈਏ, ਮਾਲਕ ਦੇਣਾ ਚਾਹੁੰਦਾ, ਅਸੀਂ ਪਾਤਰ ਹੀ ਨਹੀਂ ਹਾਂ ਤਾਂ ਕਿਵੇਂ ਮਿਲੇਗਾ? ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਰਖਣ ਲਈ ਜਦੋਂ ਸ਼ਿਵਨਾਭ ਰਾਜੇ ਨੇ ਪਦਮਨੀ ਜਾਤੀ ਦੀਆਂ ਲੜਕੀਆਂ ਨੂੰ ਭੇਜਿਆ ਸੀ, ਬਈ ਜਾਓ ਗੁਰੂ ਨਾਨਕ ਦੇ ਮਨ ਨੂੰ ਘੇਰੋ, ਆਪਣੇ ਵਸ ਵਿੱਚ ਕਰੋ, ਕਿਉਂਕਿ ਰਾਜੇ ਨੂੰ ਨਿਸ਼ਾਨੀ ਮਿਲੀ ਸੀ। ਬੜੇ ਬੜੇ ਪਖੰਡੀ ਆਉਂਦੇ ਸਨ ਜਿਹੜੇ ਆਪਣੇ ਧਰਮ ਤੋਂ ਹੀਣ ਹੋ ਕੇ ਚਲੇ ਜਾਂਦੇ ਸੀ। ਇਹ 18-18 ਸਾਲਾਂ ਦੀਆਂ ਲੜਕੀਆਂ, ਪਦਮਨੀ ਜਾਤੀ ਦੀਆਂ ਲੜਕੀਆਂ ਜਦੋਂ ਗਈਆਂ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਨਜ਼ਰ ਪਈ ਤੇ ਮੇਰੇ ਪਾਤਸ਼ਾਹ ਉਹਨਾਂ ਲੜਕੀਆਂ ਨੂੰ ਜਦੋਂ ਨਜ਼ਰ ਕਰ ਦਿੱਤੀ ਜਦੋਂ, ਤੇ ਉਦੋਂ ਉਹਨਾਂ ਦਾ ਮਨ ਹੀ ਬਦਲ ਗਿਆ, ਉਹਨਾਂ ਦਾ ਮਨ ਹੀ ਬਦਲ ਗਿਆ। ਤੇ ਰਾਜੇ ਸ਼ਿਵਨਾਭ ਨੂੰ ਆ ਕੇ ਕਹਿਣ ਲੱਗੀਆਂ ਕਿ ਰਾਜਨ, ਇਹ ਵਿਸ਼ੇ ਵਿਕਾਰ ਹੁਣ ਸਾਨੂੰ ਵਿਸ਼ਤਾ ਦੀ ਦਿਆਈ ਲੱਗ ਰਹੇ ਹਨ। ਅੱਜ ਤੋਂ ਬਾਅਦ ਅਸੀਂ ਤੇਰੇ ਦਰਬਾਰ ਵਿੱਚ ਕਦੀ ਕੋਈ ਗਾਉਣ ਨਹੀਂ ਕਰਾਂਗੇ, ਕਦੀ ਕੋਈ ਨਾਚ ਨਹੀਂ ਕਰਾਂਗੀਆਂ। ਗੁਰੂ ਨਾਨਕ ਨੇ ਐਸੀ ਰਹਿਮਤ ਨਜ਼ਰ ਕਰ ਦਿੱਤੀ ਹੈ ਕਿ ਹੁਣ ਸਾਰਾ ਜੀਵਨ ਦਾ ਹਰ ਸਵਾਸ ਅਸੀਂ ਜਪ ਜਪ ਕੇ ਸਫਲ ਕਰਾਂਗੀਆਂ। ਤੋ ਜਿਨ੍ਹਾਂ ਨੂੰ ਵਾਹਿਗੁਰੂ ਨੇ ਸੋਝੀ ਪਾ ਦਿੱਤੀ ਹੈ ਬਈ, ਉਹ ਤਾਂ ਫਿਰ ਸਮਝ ਗਏ ਕਿ ਹਰ ਕੇ ਨਾਮ ਬਿਨਾਂ ਦੁੱਖ ਪਾਵੇ। ਗਾਛੋ ਪੁੱਤਰੀ ਰਾਜ ਕੁਆਰ, ਨਾਮ ਪਣੋ ਸੱਚ ਦੋਤ ਸਵਾਰ। ਜਦੋਂ ਗੁਰੂ ਨਾਨਕ ਨੇ ਇਹ ਬਚਨ ਕਰ ਦਿੱਤਾ ਤੇ ਸਾਰੇ ਵਿਸ਼ੇ ਵਿਕਾਰਾਂ ਨੂੰ ਛੱਡ ਕੇ, ਨਾਚ ਗਾਣਿਆਂ ਨੂੰ ਛੱਡ ਕੇ ਇਹ ਗੁਰੂ ਦੇ ਚਰਨਾਂ ਨਾਲ ਜੁੜ ਗਈਆਂ। ਸੋਝੀ ਪੈ ਗਈ ਕਿ ਹਰ ਕੇ ਨਾਮ ਬਿਨਾ ਦੁੱਖ ਪਾਵੇ, ਹਰ ਕੇ ਨਾਮ ਬਿਨਾ ਹਰ ਕੇ ਨਾਮ ਬਿਨਾ ਦੁੱਖ ਪਾਵੇ, ਦੁੱਖ ਪਾਵੇ, ਦੁੱਖ ਪਾਵੇ, ਦੁੱਖ ਪਾਵੇ, ਦੁੱਖ ਪਾਵੇ ਹਰ ਕੇ ਨਾਮ ਬਿਨਾ ਦੁੱਖ ਪਾਵੇ, ਹਰ ਕੇ ਨਾਮ ਬਿਨਾ ਭਗਤ ਬਿਨਾ ਸਹਿਸਾ ਨਹੀਂ ਚੂਕੈ, ਗੁਰ ਭੇਦ ਪਤਾਵੇ ਹਰ ਕੇ